ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਰਾਮ ਕਲੀ ਰਾਗ ਦੇ ਅੰਦਰ ਗਾਇਨ ਕੀਤੇ ਹੋਏ ਪਾਵਨ ਬਚਨ ਹਨ। ਇਹ ਪਾਵਨ ਸ਼ਬਦ ਚਾਰ ਪਦਿਆਂ ਦਾ ਸ਼ਬਦ ਹਜ਼ੂਰ ਮਹਾਰਾਜ ਨੇ ਗਾਇਆ ਹੈ। ਰਾਮ ਕਲੀ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਜੇਕਰ ਸਭ ਤੋਂ ਵਧੀਕ ਬਾਣੀ ਵਾਲੇ ਰਾਗਾਂ ਦੀ ਗੱਲ ਕਰੀਏ ਤੇ ਉਨ੍ਹਾਂ ਚੋਂ ਇੱਕ ਹੈ ਗੌਰੀ ਰਾਗ, ਆਸਾ ਰਾਗ, ਬਿਲਾਵਲ ਰਾਗ, ਰਾਮਕਲੀ, ਮਾਰੂ ਰਾਗ। ਇਨ੍ਹਾਂ ਰਾਗਾਂ ਦੇ ਵਿੱਚ ਸਭ ਤੋਂ ਵਧੀਕ ਬਾਣੀ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਰਾਮਕਲੀ ਰਾਗ, ਕਿਉਂਕਿ ਗੁਰੂ ਮਹਾਰਾਜ ਜੀ ਨੇ ਪਹਿਲਾਂ ਸਾਨੂੰ ਰਾਗ ਨਾਲ ਜੋੜਿਆ ਹੈ ਫਿਰ ਸ਼ਬਦ, ਪਰਮਾਤਮਾ ਜੀ ਦੇ ਸ਼ਬਦ ਨੂੰ ਰਾਗ ਨਾਲ ਮਿਲਾ ਕੇ ਗਾਇਆ ਹੈ। ਸਾਰੀ ਬਾਣੀ ਗੁਰੂ ਮਹਾਰਾਜ ਜੀ ਨੇ ਗਾਇਨ ਕਰਕੇ ਉਚਾਰਨ ਕੀਤੀ ਹੈ, ਉਪਦੇਸ਼ ਕੀਤਾ ਹੈ। ਰਾਮਕਲੀ ਰਾਗ ਭੈਰੋ ਥਾਟ ਦਾ ਔੜਵ ਸੰਪੂਰਨ ਰਾਗ ਹੈ। ਭਾਵ ਅਰੋਹੀ ਵਿੱਚ ਪੰਜ ਸੁਰਾਂ ਲੱਗਦੀਆਂ ਹਨ, ਅਰੋਹੀ ਦੇ ਵਿੱਚ ਅਵਰੋਹੀ ਵਿੱਚ ਸੱਤ ਸੁਰਾਂ ਲੱਗਦੀਆਂ ਨੇ। ਅਰੋਹੀ ਦੇ ਅੰਦਰ ਮੱਧਮ ਤੇ ਭੈਰਤ ਇਹ ਵਰਜਿਤ ਹਨ, ਮੱਧਮ ਤੇ ਨਿਸ਼ਾਦ, ਮਾਂ ਤੇ ਨੀਂਹ ਵਰਜਿਤ ਹੈ, ਇਹ ਨੇ ਲੱਗਦੀਆਂ। ਔਰ ਰੇ ਤੇ ਧਾ ਇਹ ਦੋਵੇਂ ਸੁਰਾਂ ਕੋਮਲ ਲੱਗਦੀਆਂ ਨੇ, ਬਾਕੀ ਸਾਰੀਆਂ ਸ਼ੁੱਧ ਲੱਗਦੀਆਂ ਹਨ। ਰਾਮਕਲੀ ਰਾਗ ਨੂੰ ਗਾਉਣ ਦਾ ਸਮਾਂ ਜਿਹੜਾ ਹੈ ਉਹ ਸਵੇਰੇ ਦਿਨ ਚੜ੍ਹੇ ਤੋਂ ਸੂਰਜ ਚੜ੍ਹੇ ਤੋਂ ਲੈ ਕਰਕੇ ਪਹਿਲੇ ਪੈਰ ਤੱਕ ਦਾ ਹੈ, ਪਹਿਲੇ ਪੈਰ ਦੀ ਸਮਾਪਤੀ ਤੱਕ ਲਗਭਗ ਸਵੇਰੇ ਦਿਨ ਚੜ੍ਹੇ ਤੋਂ ਤਿੰਨ ਘੰਟੇ ਤੱਕ ਦਾ ਸਮਾਂ ਹੈ ਇਹਦੇ ਗਾਇਨ ਕਰਨ ਦਾ। ਰਾਮਕਲੀ ਰਾਗ ਵਿੱਚ ਬੜਾ ਪਿਆਰਾ ਬਚਨ ਮਹਾਰਾਜ ਨੇ ਚਾਰ ਪਦਿਆਂ ਦਾ ਇਹ ਉਚਾਰਨ ਕੀਤਾ ਹੈ। ਪਰ ਇਸ ਪਾਵਨ ਬਚਨ ਦੇ ਅੰਦਰ ਹਜ਼ੂਰ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਪਰਮਾਤਮਾ ਦਾ ਨਾਮ ਜਪ, ਉਹਦਾ ਸਿਮਰਨ ਕਰ, ਉਹਦੇ ਦਰ ਦੇ ਨਾਲ ਜੁੜ। ਪਰਮਾਤਮਾ ਜੀ ਦੇ ਨਾਮ ਸਿਮਰਨ ਭਜਨ ਬੰਦਗੀ ਤੋਂ ਬਿਨਾਂ ਹੋਰ ਕੋਈ ਰਸਤਾ, ਹੋਰ ਕੋਈ ਜ਼ਰੀਆ ਨਹੀਂ ਹੈ ਜਿਹੜਾ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਅੰਦਰ ਮਾਣ ਦਿਵਾ ਸਕੇ, ਇੱਜ਼ਤ ਆਵਰੂ ਵਡਿਆਈ ਦਿਵਾ ਸਕੇ। ਨਾਮ ਜਪੇਗਾ, ਭਜਨ ਬੰਦਗੀ ਕਰੇਗਾ ਤੇ ਦਰਗਾਹ ਦੇ ਅੰਦਰ ਰੇ ਰੇ ਦਰਗ ਹੈ ਕਹਿ ਨਾ ਕੋਲ, ਉੱਥੇ ਸਤਿਕਾਰ ਮਿਲੇਗਾ। ਉਹ ਇਹ ਕਹਿ ਕੇ ਤੈਨੂੰ ਕੋਈ ਨਹੀਂ ਬੁਲਾਏਗਾ ਦਰਗਾਹ ਦੇ ਅੰਦਰ, ਆਓ ਬੈਠ ਆਦਰ ਸਭ ਦਿਓ। ਸਤਸੰਗ ਜਦੋਂ ਆਪਾਂ ਕਿਤੇ ਕਚਹਿਰੀ ਵਿੱਚ ਕਿਸੇ ਨੂੰ ਜਾਣ ਦਾ ਕਿਤੇ ਮੌਕਾ ਮਿਲਿਆ ਹੋਵੇ, ਉੱਥੇ ਜਿਹੜੇ ਚੋਰ ਚੱਕੇ ਹੁੰਦੇ ਨੇ, ਡਕੈਤ ਹੁੰਦੇ ਨੇ, ਗੁਨਾਹੀ ਹੁੰਦੇ ਹਨ, ਜੋ ਹਥਿਆਰੇ ਤੇ ਹੋਰ ਏਦਾਂ ਦੇ ਕੁਕਰਮਾਂ ਦੇ ਨਾਲ ਉੱਥੇ ਸਜ਼ਾ ਭੁਗਤਣ ਜਾਂਦੇ ਨੇ, ਤੇ ਉਹ ਕਚਹਿਰੀ ਦੇ ਅੰਦਰ ਜਿਹੜਾ ਵੀ ਆਉਂਦਾ, ਚਾਹੇ ਵਕੀਲ ਹੋਣ, ਜੱਜ ਹੋਣ, ਪੁਲਿਸ ਕਰਮੀ ਹੋਣ, ਉਸ ਗੁਨਾਹੀ ਨੂੰ ਓਏ ਓਏ ਕਹਿ ਕੇ ਉਹਨੂੰ ਧਿਕਾਰਦੇ ਹਨ, ਫਿਟਕਾਰਦੇ ਹਨ, ਕੋਈ ਇੱਜ਼ਤ ਨਹੀਂ। ਲੇਕਿਨ ਸਨਮਾਨ ਵਾਲੇ, ਸਤਿਕਾਰ ਵਾਲੇ ਸਮਾਜ ਵਿੱਚ, ਦੁਨੀਆਂ ਦੇ ਵਿੱਚ ਇੱਜ਼ਤ ਆਵਰੂ ਵਾਲੇ ਜਦੋਂ ਜਾਂਦੇ ਨੇ ਕਿਤੇ ਕਚਹਿਰੀ, ਉੱਥੇ ਚਾਹੇ ਜੱਜ ਹੈ ਚਾਹੇ ਵਕੀਲ, ਸਾਰੇ ਉਹਨੂੰ ਸਨਮਾਨ ਦਿੰਦੇ ਨੇ। ਬਸ ਇਸੇ ਤਰ੍ਹਾਂ ਹੀ ਕੁਛ ਰੱਬ ਜੀ ਦੀ ਦਰਗਾਹ ਦੇ ਵਿੱਚ ਵਰਤਦਾ। ਨਾਮ ਜਪਣ ਵਾਲੇ, ਸਿਮਰਨ ਕਰਨ ਵਾਲਿਆਂ ਨੂੰ ਸਤਿਕਾਰ ਮਿਲਦਾ ਹੈ, ਸਨਮਾਨ ਮਿਲਦਾ ਹੈ। ਉੱਥੇ ਜਿਹੜੇ ਗੁਨਾਹੀ ਪਾਪੀ ਹੁੰਦੇ ਨੇ, ਮਨਮੁੱਖ ਤੇ ਬੇਮੁੱਖ ਹੋਏ ਹੋਏ ਸਾਰੀ ਜ਼ਿੰਦਗੀ ਗੁਜ਼ਾਰ ਜਾਂਦੇ ਹਨ, ਉਹਨਾਂ ਨੂੰ ਫਿਟਕਾਰਾਂ ਪੈਂਦੀਆਂ ਨੇ, ਲਾਂਤਾਂ ਪੈਂਦੀਆਂ ਹਨ, ਉਹਨਾਂ ਨੂੰ ਇੱਥੇ ਵੀ ਦੁੱਖ ਤਕਲੀਫਾਂ ਝੱਲਣੇ ਪੈਂਦੇ ਹਨ ਤੇ ਦਰਗਾਹ ਦੇ ਅੰਦਰ ਵੀ। ਹਜ਼ੂਰ ਮਹਾਰਾਜ ਜੀ ਕਹਿੰਦੇ ਕੇਵਲ ਦਰਗਾਹ ਦੇ ਵਿੱਚ ਤੇ ਦੁਨੀਆਂ ਵਿੱਚ ਖਲਾਸੀ ਨਹੀਂ ਹੋਏਗੀ, ਸਗੋਂ ਨਾਮ ਜਪਣ ਦੇ ਨਾਲ ਜਿਹੜੇ ਦੁਨੀਆਂ ਦੇ ਸੁੱਖ ਨੇ ਉਹ ਪ੍ਰਾਪਤ ਹੋਣਗੇ। ਜਿਹੜੇ ਰੋਗ ਹਨ, ਚਾਹੇ ਤਨ ਦੇ, ਮਨ ਦੇ, ਸਰੀਰ ਸੰਸਾਰ ਦੇ ਰੋਗ ਨੇ, ਉਹ ਤਿੰਨੇ ਤਰ੍ਹਾਂ ਦੇ ਤਾਪਾਂ ਦਾ ਨਿਵਾਰਨ ਨਾਮ ਜਪਣ ਕਰਕੇ ਹੋਏਗਾ। ਤੋ ਨਾਮ ਜਪੇਗਾ, ਸਿਮਰਨ ਭਜਨ ਬੰਦਗੀ ਕਰੇਗਾ, ਤੇਰਾ ਛੁਟਕਾਰਾ ਹੈ, ਹੋਰ ਕੋਈ ਵੀ ਇਸ ਭਵਜਲ ਤੋਂ, ਸੰਸਾਰ ਤੋਂ ਛੁਟਕਾਰੇ ਦਾ ਸਾਧਨ ਨਹੀਂ ਹੈ। ਤੋ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਬਚਨਾਂ ਦੇ ਅੰਦਰ ਕੀ ਸਾਨੂੰ ਸਮਝਾ ਰਹੇ ਹਨ। ਔਰ ਸਤਸੰਗਤ ਸਾਰੇ ਪਿਆਰ ਦੇ ਨਾਲ ਸਰਵਣ ਕਰੇ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ, ਰਾਮ ਦਿਵਸ ਜਪ
ਕਰ ਰਹੇ ਨੇ ਪਹਿਲਾ ਪਾਡਾ ਉੱਤਮ ਪੁਰਖ ਦੀ ਕਿਰਿਆ ਦੇ ਵਿੱਚ ਹੈ ਰਹਿਣ ਦਿਨਸ ਜਪੋ ਹਰ ਨਾਉ ਮੈਂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਦਿਨ ਰਹਿਣ ਦਿਨ ਰਾਤ ਹਰ ਸਮੇਂ ਭਾਵ ਹੈ ਹਰ ਸਮੇਂ ਉਹਦਾ ਨਾਮ ਜਪਦਾ ਰਵਾਂ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਰਹਿਣ ਦਿਨਸ ਗੁਰ ਚਰਨ ਆਰਾਧੀ ਦਇਆ ਕਰੋ ਮੇਰੇ ਸੰਗ ਇਹ ਅਰਦਾਸ ਇਹ ਬੇਨਤੀ ਇੱਕ ਵਾਰ ਨਹੀਂ ਅਨੇਕਾਂ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਾਣੀਕਾਰ ਮਹਾਂਪੁਰਸ਼ਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਕੀਤੀ ਹੈ ਪਰਮਾਤਮਾ ਵਾਹਿਗੁਰੂ ਮੈਂ ਉੱਠਦਿਆਂ ਬੈਠਦਿਆਂ ਊਠ ਤੇ ਬੈਠ ਤੇ ਸੋਵਤ ਜਾਗਤ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਹਰ ਸਮੇਂ ਤੇਰਾ ਨਾਮ ਜਪਦਾ ਰਵਾਂ ਦਿਨੇ ਜਾਗਦਿਆਂ ਹੋਇਆਂ ਤੇ ਜਪਾਂ ਹੀ ਜਪਾਂ ਰਾਤ ਨੂੰ ਸੁੱਤਾ ਵੀ ਹੋਵਾਂ ਤੇ ਤਾਂ ਵੀ ਤੇਰਾ ਨਾਮ ਹੀ ਮੇਰੇ ਮੁੱਖ ਦੇ ਵਿੱਚੋਂ ਨਿਕਲੇ ਜੇ ਮੈਨੂੰ ਰਾਤ ਨੂੰ ਸੁੱਤਿਆਂ ਕਿਤੇ ਸੁਪਨਾ ਆਵੇ ਤੇ ਉਹ ਵੀ ਤੇਰੀ ਯਾਦ ਦਾ ਹੀ ਹੋਵੇ ਤੇਰੇ ਨਾਲ ਜੁੜਿਆ ਹੋਇਆ ਹੀ ਹੋਵੇ ਰਹਿਣ ਦਿਨਸ ਪ੍ਰਭਾਤ ਦਿਨ ਰਾਤ ਸੁਬਾਹ ਭੜਕੇ ਅੰਮ੍ਰਿਤ ਵੇਲੇ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਤੇਰੇ ਤੋਂ ਇਲਾਵਾ ਮੈਂ ਹੋਰ ਕਿਸੇ ਨੂੰ ਨਾ ਜਪਾਂ ਕਿਸੇ ਨੂੰ ਨਾ ਰਾਧਾ ਤੇਰਾ ਹੀ ਨਾਮ ਜਪਾਂ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਜਿੰਨੇ ਵੀ ਜੀਵ ਜੰਤੂ ਪਸ਼ੂ ਪਰਿੰਦੇ ਕੀੜੇ ਮਕੌੜੇ ਆਦਿਕ ਹਨ ਉਹ ਵੀ ਸਾਰੇ ਤੇਰਾ ਹੀ ਨਾਮ ਜਪਦੇ ਨੇ ਮੈਂ ਵੀ ਤੇਰਾ ਹੀ ਨਾਮ ਜਪਾਂ ਰਹਿਣ ਦਿਨਸ ਦਿਨ ਰਾਤ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਨਾਮ ਜਪਣ ਦਾ ਮੈਨੂੰ ਕੀ ਲਾਭ ਹੋਏਗਾ ਕੀ ਫਾਇਦਾ ਹੋਏਗਾ ਹਜ਼ੂਰ ਕਹਿੰਦੇ ਅੱਗੇ ਦਰਗਾਹ ਪਾਵੋ ਥਾਂ ਅੱਗੇ ਦਰਗਾਹ ਦੇ ਵਿੱਚ ਮੈਨੂੰ ਥਾਂ ਮਿਲੇਗਾ ਟਿਕਾਣਾ ਮਿਲੇਗਾ ਸਨਮਾਨ ਮਿਲੇਗਾ ਜੀ
ਸਦਾ ਆਨੰਦ ਹੋਰ
ਕੀ ਲਾਭ ਮਿਲੇਗਾ ਜਦੋਂ ਅਸੀਂ ਕੋਈ ਵੀ ਕਿਸੇ ਛੋਟੇ ਬੱਚੇ ਨੂੰ ਵੀ ਕਹਿ ਦਈਏ ਬੇਟਾ ਪੜ੍ਹਾਈ ਕਰ ਬੇਟਾ ਗੁਰਦੁਆਰੇ ਜਾਇਆ ਕਰ ਬੇਟਾ ਮਿਹਨਤ ਕਰਿਆ ਕਰ ਤੋ ਸਹਿਜ ਸੁਭਾਅ ਬੱਚਾ ਵੀ ਕਹਿ ਦਿੰਦਾ ਕਿ ਫਿਰ ਮੈਨੂੰ ਮਿਲੇਗਾ ਕੀ ਮੈਨੂੰ ਫਾਇਦਾ ਕੀ ਹੋਏਗਾ ਤੇ ਇਨਸਾਨ ਦੀ ਫਿਤਰਤ ਹੈ ਫਾਇਦਾ ਭਾਲਦਾ ਹਰ ਗੱਲ ਦੇ ਵਿੱਚ ਤੇ ਮਹਾਰਾਜ ਕਹਿੰਦੇ ਜੇਕਰ ਨਾਮ ਜਪਾਂਗੇ ਸਿਮਰਨ ਕਰਾਂਗੇ ਪਹਿਲੀ ਗੱਲ ਤੇ ਦਰਗਾਹ ਦੇ ਵਿੱਚ ਥਾਂ ਟਿਕਾਣਾ ਮਿਲੇਗਾ ਤੇ ਦੂਸਰਾ ਸਦਾ ਆਨੰਦ ਨਾ ਹੋਵੇ ਸੋਗ ਸਦੀਵੀ ਆਨੰਦ ਸਦੀਵੀ ਵਿਕਾਸ ਹਮੇਸ਼ਾ ਹਮੇਸ਼ਾ ਖੇੜਾ ਜਿਹੜਾ ਹੈ ਉਹ ਤੇਰੇ ਅੰਦਰ ਮਿਲ ਜਾਏਗਾ ਸੋਗ ਦੁੱਖ ਤਕਲੀਫ ਅਫਸੋਸ ਸ਼ਿਕਨ ਦੀ ਜਿਹੜੀ ਇੱਕ ਵੀ ਲਕੀਰ ਹੈ ਉਹ ਤੇਰੇ ਮੱਥੇ ਤੇ ਚਿਹਰੇ ਤੇ ਤੇਰੀ ਜ਼ਿੰਦਗੀ ਦੇ ਅੰਦਰ ਨਹੀਂ ਆਏਗੀ ਉਹ ਚੀਜ਼ ਉਹ ਰੋਗ ਦੁਨੀਆਂ ਦੇ ਬੜੇ ਵੱਡੇ ਵੱਡੇ ਰੋਗ ਨੇ ਬਹੁਤ ਵੱਡੇ ਵੱਡੇ ਬੜੇ ਅਸਾਧ ਰੋਗ ਹਨ ਜਿਹੜੇ ਸਰੀਰ ਨੂੰ ਚੰਬੜ ਜਾਣ ਮਨ ਨੂੰ ਚੰਬੜ ਜਾਣ ਤੇ ਛੇਤੀ ਕੀਤਿਆਂ ਛੁਟਕਾਰਾ ਨਹੀਂ ਹੁੰਦਾ ਪਰ ਜੇਕਰ ਇਹਨਾਂ ਸਾਰੇ ਰੋਗਾਂ ਦੇ ਵਿੱਚੋਂ ਕੋਈ ਵੱਡਾ ਰੋਗ ਹੈ ਤੇ ਗੁਰੂ ਬਾਬਾ ਜੀ ਨੇ ਬਾਣੀ ਅੰਦਰ ਕਿਹਾ ਹਉਮੈ ਦਾ ਰੋਗ ਹੈ ਭਾਈ ਹਉਮੈ ਦੀਰਗ ਰੋਗ ਬੜਾ ਵੱਡਾ ਰੋਗ ਹੈ ਬਾਕੀ ਜਿਹੜੇ ਰੋਗ ਨੇ ਤਨ ਦੇ ਮਨ ਦੇ ਇਹ ਸਾਰੇ ਰੋਗ ਸਰੀਰ ਖਤਮ ਹੋ ਜਾਏਗਾ ਤੇ ਖਤਮ ਹੋ ਹੀ ਜਾਣਗੇ ਨਹੀਂ ਨਹੀਂ ਇਲਾਜ ਹੋਏਗਾ ਕੋਈ ਤੇ ਸਰੀਰ ਖਤਮ ਹੋ ਜਾਏਗਾ ਦਿਨ ਚ ਜਾਏਗਾ ਤੇ ਇਹ ਮਿਟ ਜਾਣਗੇ ਖਤਮ ਹੋ ਜਾਣਗੇ ਹਉਮੈ ਦਾ ਰੋਗ ਇਸ ਤਰ੍ਹਾਂ ਦਾ ਰੋਗ ਹੈ ਇਹ ਸਾਨੂੰ ਪਿੱਛੋਂ ਵੀ ਚੰਬੜਿਆ ਆਇਆ ਹੁਣ ਵੀ ਚੰਬੜਿਆ ਤੇ ਜੇ ਨਾ ਉਤਾਰਿਆ ਨਾ ਉਤਾਰਨ ਦਾ ਆਰ ਪਾਰ ਕੀਤਾ ਤੇ ਫਿਰ ਇਹ ਅੱਗੇ ਵੀ ਚਲਿਆ ਜਾਏਗਾ ਮੌਤ ਤੋਂ ਬਾਅਦ ਅੱਗੇ ਵੀ ਫਿਰ ਜਨਮਾਂ ਵਿੱਚ ਸਾਡਾ ਪਿੱਛਾ ਨਹੀਂ ਛੱਡੇਗਾ ਹਜ਼ੂਰ ਮਹਾਰਾਜ ਕਹਿੰਦੇ ਏਦਾਂ ਦਾ ਰੋਗ ਅਨੇਕ ਉਪਾਵੀ ਰੋਗ ਨਾ ਜਾਏ ਅਨੇਕਾਂ ਉਪਾਵਾਂ ਦੇ ਨਾਲ ਜਿਹੜੇ ਰੋਗ ਜਿਹੜੀ ਤਕਲੀਫ ਨਹੀਂ ਜਾਂਦੀ ਰੋਗ ਮਿਟੈ ਹਰ ਔਖਦ ਲਾਏ ਉਹ ਰੋਗ ਜਿਹੜਾ ਹੈ ਹਰੀ ਨਾਮ ਦੀ ਔਸ਼ਧੀ ਦਵਾਈ ਲਾ ਕੇ ਮਿਟ ਜਾਂਦਾ ਤੇ ਹਜ਼ੂਰ ਪੰਚਮ ਪਾਤਸ਼ਾਹ ਕਹਿੰਦੇ ਪਹਿਲੇ ਪਦੇ ਦੀ ਚੌਥੀ ਪੰਕਤੀ ਚਾਰ ਪਦੇ ਚਾਰਾਂ ਪਦਿਆਂ ਦੀਆਂ ਚਾਰ ਚਾਰ ਪੰਕਤੀਆਂ ਹਨ ਡੇਢ ਪੰਕਤੀ ਰਹਾਉ ਵਾਲੀ ਹੈ ਤੇ ਹਜ਼ੂਰ ਮਹਾਰਾਜ ਕਹਿੰਦੇ ਕਦੋਂ ਹੁੰਦਾ ਵਿਆਪੈ ਹਉਮੈ ਰੋਗ ਕਹਿੰਦੇ ਹਉਮੈ ਦਾ ਰੋਗ ਜਿਹੜਾ ਹੈ ਨਾ ਉਹ ਤੈਨੂੰ ਵਿਆਪੇਗਾ ਨੀ, ਨਾਮ ਜਪਦਿਆਂ ਸਿਮਰਨ ਕਰਦਿਆਂ ਪੰਕਤੀਆਂ ਕੇਂਦਰੀ ਭਾਵ ਹੈ, ਸ਼ਬਦ ਦਾ ਕੇਂਦਰੀ ਧੁਰਾ ਹੈ। ਮਹਾਰਾਜ ਕੇਂਦਰੀ ਧੁਰਾ ਕੀ ਕਹਿੰਦੇ ਨੇ? ਸੰਬੋਧਨ ਕਰਦੇ ਨੇ ਕਿਹਨਾਂ ਨੂੰ? ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਜੁੜੇ ਹੋਏ ਆਤਮਿਕ ਤੌਰ ਤੇ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਜਿਹੜੇ ਅਭੇਦ ਹੋਏ ਨੇ ਉਹਨਾਂ ਨੂੰ ਸੰਬੋਧਨ ਕਰਦੇ ਹਨ। ਹੇ ਬ੍ਰਹਮ ਗਿਆਨੀ ਜੁੜੇ ਹੋਏ ਆਤਮਿਕ ਤੌਰ ਤੇ ਅਭੇਦ ਹੋਏ ਸੰਤ ਪੁਰਸ਼ੋ, ਪਰਮਾਤਮਾ ਨੂੰ ਖੋਜੋ, ਉਹਨੂੰ ਲੱਭੋ। ਇਹੋ ਹੀ ਸਾਡੇ ਜੀਵਨ ਦਾ ਮਨੋਰਥ ਹੈ, ਪਰਮਾਤਮਾ ਨੂੰ ਮਿਲਣਾ, ਉਹਦਾ ਮੇਲ, ਉਹਦਾ ਵਸਲ ਪ੍ਰਾਪਤ ਕਰਨਾ। ਲੇਕਿਨ ਇਸ ਖੋਜ ਨੂੰ ਛੱਡ ਕੇ, ਰੱਬ ਜੀ ਦੀ ਖੋਜ ਨੂੰ ਛੱਡ ਕੇ, ਆਪਣੇ ਆਪੇ ਦੀ ਪਛਾਣ, ਆਪਾ ਚੇਨਣ ਨੂੰ ਛੱਡ ਕੇ, ਉਹਨੂੰ ਛੱਡ ਕੇ ਅਸੀਂ ਹੋਰ ਖੋਜਾਂ ਵਿੱਚ ਪੈ ਜਾਂਦੇ ਹਾਂ, ਦੁਨੀਆਂ ਦੀਆਂ ਖੋਜਾਂ ਵਿੱਚ ਪੈ ਜਾਂਦੇ। ਤੇ ਜੇਕਰ ਅਸੀਂ ਰੱਬ ਜੀ ਨੂੰ ਵੀ ਕਿਤੇ ਲੱਭਣ ਲੱਗੀਏ ਤੇ ਜੰਗਲਾਂ ਨੂੰ ਤੁਰ ਪਵਾਂਗੇ, ਪਹਾੜਾਂ ਨੂੰ ਤੁਰ ਪਵਾਂਗੇ, ਹੋਰ ਕਿਤੇ ਬੀਆਬਾਨਾਂ ਨੂੰ ਤੁਰ ਪਵਾਂਗੇ। ਜੇ ਖੌਰੇ ਪਰਮਾਤਮਾ ਉੱਥੇ ਵਸਦਾ ਹੈ, ਉੱਥੇ ਮਿਲ ਜਾਏਗਾ। ਤੇ ਮਹਾਰਾਜ ਕਹਿੰਦੇ ਭਾਈ ਲੱਭੋ, ਪਰ ਲੱਭਣਾ ਕਿੱਥੇ ਹੈ? ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਸਾਡਾ ਸਮਾਧਾਨ ਕੀਤਾ, ਸਾਡੇ ਰਾਹ ਬਸੇਰੇ ਬਣੇ। ਅੱਛਾ ਕਹਿੰਦੇ ਕਿੱਥੇ ਲੱਭਣਾ? ਪੋਹਕ ਮੱਧ, ਬਾਹਰ ਨਹੀਂ ਜਾਣ ਦੀ ਲੋੜ। ਜਿਵੇਂ ਫੁੱਲ ਦੇ ਅੰਦਰ ਬਾਸ ਬਸਤ ਹੈ, ਪੋਹਕ ਮੱਧ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਛਾਈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ, ਹੈ ਫੁੱਲ ਦੇ ਅੰਦਰ, ਦਿਖਾਈ ਨਹੀਂ ਦਿੰਦੀ, ਮਹਿਸੂਸ ਕੀਤੀ ਜਾ ਸਕਦੀ ਹੈ। ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਈ ਹੈ, ਉਹ ਅਸੀਂ ਦੇਖ ਸਕਦੇ ਹਾਂ, ਪਕੜ ਨਹੀਂ ਸਕਦੇ। ਰੱਬ ਜੀ ਵੀ ਏਦਾਂ ਹੀ ਹਨ, ਉਹ ਹਜ਼ੂਰ ਪਰਮਾਤਮਾ ਵਾਹਿਗੁਰੂ ਸਾਡੇ ਅੰਦਰ ਵਸਦੇ ਨੇ। ਪੋਪ ਮੱਧ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ। ਨਿਰੰਤਰ ਕਹਿੰਦੇ ਨੇ ਨਿਰ ਅੰਤਰ, ਬਿਨਾਂ ਫਰਕ ਤੋਂ ਇੱਕ ਰਸ ਲਗਾਤਾਰ। ਇਹ ਨਹੀਂ ਕਿ ਪਰਮਾਤਮਾ ਪਹਾੜਾਂ ਤੋਂ ਜ਼ਿਆਦਾ ਹੈ, ਇਹ ਕਿਤੇ ਬੀਆਬਾਨਾਂ ਦੇ ਵਿੱਚ ਘੱਟ ਹੈ, ਕਿਤੇ ਉਹ ਰੇਗਿਸਤਾਨਾਂ ਦੇ ਵਿੱਚ ਨਹੀਂ ਲੱਭਦਾ, ਜਾਂ ਕਿਤੇ ਸਮੁੰਦਰਾਂ ਪਰਬਤਾਂ ਤੇ ਨਹੀਂ ਹੈ। ਹਰ ਥਾਂ ਹਰ ਜਗ੍ਹਾ ਇੱਕ ਰਸ ਬਿਨਾਂ ਫਰਕ ਤੋਂ ਲਗਾਤਾਰ ਉਹ ਪਰਮਾਤਮਾ ਵਸ ਰਿਹਾ ਹੈ। ਤੇ ਉਹਨੂੰ ਖੋਜਣ ਦਾ ਮਹਾਰਾਜ ਜੀ ਕਹਿ ਰਹੇ ਨੇ, ਇਹ ਸੰਤ ਪੁਰਸ਼ੋ, ਜੁੜੇ ਹੋਏ ਅਭੇਦ ਹੋਏ ਹੋਏ ਬ੍ਰਹਮ ਗਿਆਨੀ ਪੁਰਸ਼ੋ, ਪਰਮਾਤਮਾ ਜੀ ਨੂੰ ਲੱਭਣਾ। ਖੋਜਤ ਫਿਰੈ ਅਸੰਖ ਅੰਤ ਨਾ ਪਾਰੀ ਆ, ਖੋਜਤ ਸੰਤ ਫਿਰੈ, ਕਿਨੂੰ? ਹਰਤਾਣ ਅਧਾਰਾ ਰਾਮ, ਤਾਣ ਤਨ ਖੀਨ ਪਇਓ। ਕਿਨੇ ਉਹ ਤਾਣ ਸਰੀਰ ਦਾ ਤਨ ਖੀਨ ਹੋ ਗਿਆ, ਉਹਨੂੰ ਲੱਭਦਿਆਂ ਲੱਭਦਿਆਂ, ਉਹਨੂੰ ਵੇਖਦਿਆਂ ਵੇਖਦਿਆਂ। ਤਾਂ ਹਜ਼ੂਰ ਮਹਾਰਾਜ ਕਹਿੰਦੇ, ਹੇ ਬ੍ਰਹਮ ਗਿਆਨੀ ਸਤਪੁਰਸ਼ੋ, ਪਰਮਾਤਮਾ ਜੀ ਨੂੰ ਆਪਣੇ ਅੰਦਰੋਂ ਲੱਭਣਾ ਕਰੋ। ਕਿਵੇਂ? ਜਲ ਥਲ ਮਹੀਲ ਗੁਪਤੋ ਵਰਤੈ, ਉਹ ਪਰਮਾਤਮਾ ਜਿਹੜਾ ਬਾਹਰ ਵਸਦਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ, ਸਾਡੇ ਪਿੰਡੇ ਸਾਡੇ ਸਰੀਰ ਦੇ ਅੰਦਰ ਵੀ ਹੈ, ਸ਼ਬਦ ਦੁਆਰਾ ਲੱਭਦਾ ਹੈ। ਜਲ ਥਲ ਮਹੀਲ ਗੁਪਤੋ, ਗੁਪਤ ਹੋ ਕੇ ਉਹ ਵਰਤ ਰਿਹਾ। ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਗੁਰੂ ਦੇ ਸ਼ਬਦ ਦੇ ਦੁਆਰਾ ਉਹਨੂੰ ਦੇਖਣਾ ਕਰ ਸਕਦੇ ਹਾਂ।
ਦੁਸ਼ਮਨ ਦੁਸ਼ਮਨ ਕਹੇ ਦੁਸ਼ਮਾਤਾ, ਪਰਮ ਗਤ ਪਾਵਾ ਹਰ ਸਿਮਰ ਕਰਾਨੂ।
ਪਰਮਾਤਮਾ ਵਾਹਿਗੁਰੂ ਜੀ ਜਦੋਂ ਉਹਨੂੰ ਲੱਭਦੇ ਆ, ਅੰਦਰੋਂ ਮਿਲ ਜਾਂਦਾ ਹੈ, ਸ਼ਬਦ ਦੇ ਨਾਲ ਦੀਦਾਰੇ ਹੋ ਜਾਂਦੇ ਨੇ, ਤਾਂ ਫਿਰ ਕਹਿੰਦੇ ਕੀ ਹੋਏਗਾ? ਬਿਸਮਨ ਬਿਸਮ ਭਏ ਬਿਸਮਾਦਾ, ਪਰਮ ਗਤ ਪਾਵ ਹੈ ਹਰ ਸਿਮਰ ਪ੍ਰਾਨੀ। ਬਿਸਮਨ ਬਿਸਮ, ਇਹ ਕੀ ਹੈ? ਇੱਕ ਐਸੀ ਅਫੁਰ ਅਵਸਥਾ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਕਥਨ ਨਹੀਂ ਕਰ ਸਕਦੇ। ਅਸੀਂ ਸੁਣਿਆ ਹੈ ਬਿਸਮਾਰ ਅਵਸਥਾ ਦੇ ਬਾਰੇ, ਅਜੇ ਤੱਕ ਅਸੀਂ ਸਿਰਫ ਸੁਣਿਆ ਹੈ, ਅਸੀਂ ਸਿਰਫ ਪੜ੍ਹਿਆ ਹੈ, ਅਜੇ ਉਸ ਅਵਸਥਾ ਨੂੰ ਮਾਣਿਆ ਨਹੀਂ ਹੈ, ਉਸ ਅਵਸਥਾ ਤੱਕ ਪਹੁੰਚੇ ਨਹੀਂ ਆ। ਜਿਹੜੇ ਪਹੁੰਚੇ ਉਹ ਦੱਸ ਨਾ ਸਕੇ। ਇਹ ਐਸੀ ਅਵਸਥਾ ਜਿਹੜੀ ਨਾਮ ਜਪਣ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ, ਭਜਨ ਬੰਦਗੀ ਵਿੱਚ ਜੁੜਿਆ ਹੋਇਆਂ ਨੂੰ ਮਿਲ ਗਈ, ਪ੍ਰਾਪਤ ਹੋ ਗਈ। ਉਹ ਜੋ ਅਰਸ਼ੋਂ ਕੁਰਸ਼ੋਂ ਝਲਕਦੇ ਡਲਕਦੇ ਨੂਰ ਜਿਹਨੂੰ ਦਿਦਾਰੇ ਹੋ ਗਏ, ਉਹ ਪਰਮਾਤਮਾ ਜਿਹੜਾ ਇੱਕ ਰਸ ਹੋ ਕੇ ਵਿਆਪਕ ਹੈ ਜਦੋਂ ਉਸਨੂੰ ਚੱਖ ਲਿਆ, ਛਕ ਲਿਆ, ਪ੍ਰਾਪਤ ਕਰ ਲਿਆ। ਇਹ ਐਸਾ ਸ਼ਬਦ ਜਿਹੜਾ ਕਦੀ ਨਾ ਟੁੱਟਣ ਵਾਲਾ ਅਨਾਦ ਹੈ, ਅਨਹਦ ਸ਼ਬਦ। ਪੰਜਾਂ ਤਰ੍ਹਾਂ ਦੇ ਅਨਹਦ ਸ਼ਬਦ ਜਦੋਂ ਹਿਰਦੇ ਦੇ ਵਿੱਚ ਨਾਮ ਦੇ ਵੱਜ ਜਾਣ ਤੇ ਇਹ ਵਿਸਮਈ, ਇਹਨੂੰ ਸਿੱਧੇ ਲਫ਼ਜ਼ਾਂ ਵਿੱਚ ਕਹਾਂਗੇ ਹੈਰਾਨ ਕਰਨ ਵਾਲੀ ਅਵਸਥਾ। ਗੁਰੂ ਬਾਬਾ ਜੀ ਨੇ ਗੁਰਬਾਣੀ ਚ ਬਿਆਨ ਕਹਿੰਦੇ ਬਿਸਮਨ ਬਿਸਮ ਭਏ ਬਿਸਮਾਦਾ, ਬਿਸਮ 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 ਹੀ ਭਈ ਹੈ, ਬਿਸਮਾਦ ਹੋ ਗਏ, ਹੈਰਾਨ ਹੋ ਗਏ, ਅਸ਼ਚਰਜ ਕੌਤਕ ਪਰਮਾਤਮਾ ਜੀ ਆ ਵੇਖ ਲਿਆ। ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰ ਹੈ, ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਕ ਗੁੰਗਾ ਮੁਸਕਾਰ ਹੈ। ਗੁਰੂ ਬਾਬਾ ਜੀ ਨੇ ਇੱਕ ਉਦਾਹਰਣ ਦਿੱਤੀ, ਦ੍ਰਿਸ਼ਟਾਂਤ ਦਿੱਤਾ। ਹਜ਼ੂਰ ਕਹਿੰਦੇ ਜਿਵੇਂ ਗੁੰਗਾ, ਜਿਵੇਂ ਪਹਿਲੇ ਆਪ ਜੀ ਨੇ ਬਚਨ ਕੀਤਾ, ਦੱਸ ਨਹੀਂ ਸਕਦੇ, ਐਸੀ ਵਰਤ ਅਕਥ ਕਥਾ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਇੱਦਾਂ ਕਹਿੰਦੇ ਜਿਵੇਂ ਗੁੰਗੇ ਨੂੰ ਗੁੜ ਖਵਾ ਦਈਏ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਿਠਿਆਈ। ਇਹ ਇੱਦਾਂ ਹੈ ਜਿਵੇਂ ਗੁੰਗੇ ਨੂੰ ਮਿਠਿਆਈ ਛਕਾਈਏ, ਮਿੱਠਾ ਸ਼ੱਕਰ ਗੁੜ ਕੁਛ ਵੀ ਉਹਨੂੰ ਦਈਏ ਤੇ ਉਹਨੂੰ ਕਹੀਏ ਭਾਈ ਦੱਸ ਕਿਸ ਤਰ੍ਹਾਂ ਦਾ ਸਵਾਦ ਆਇਆ ਹੈ, ਤਾਂ ਉਹ ਅੱਖਾਂ ਮੀਟ ਕੇ ਬਸ ਸਿਰ ਹੀ ਹਿਲਾ ਸਕਦਾ ਹੈ, ਇਸ਼ਾਰਿਆਂ ਦੇ ਨਾਲ ਹੀ ਕਹਿ ਸਕਦਾ ਹੈ ਵਾਹ ਵਾਹ, ਮੁੱਖੋਂ ਬੋਲਣ ਦੇ ਅਸਮਰੱਥ ਹੈ। ਪ੍ਰਭੂ ਪਰਮਾਤਮਾ ਜੀ ਦੇ ਨਾਮ ਜਪਣ ਦੀ, ਉਹਦੇ ਨਾਲ ਜੁੜ ਜਾਣ ਦੀ, ਉਹਦੇ ਅਰਸ਼ੀ ਕੁਰਸੀ ਝਲਕਾਰਿਆਂ ਦੀ ਵੀ ਇਹੋ ਹੀ ਵਡਿਆਈ ਹੈ। ਜਦੋਂ ਅਸੀਂ ਪ੍ਰਾਪਤ ਕਰ ਲੈਂਦੇ, ਦੇਖ ਲੈਂਦੇ ਹਾਂ, ਤੇ ਫਿਰ ਅਸੀਂ ਕਥਨ ਨਹੀਂ ਕਰ ਸਕਦੇ। ਗਾਣ ਦੇਖੋ ਸਗਲ ਵਿਚਾਰ। ਅਗਲੇ ਜਿਹੜੇ ਤਿੰਨ ਪਦੇ ਹਨ ਇਹ ਮੱਧਮ ਪੁਰਸ਼ ਦੇ ਵਿੱਚ ਹਨ। ਉਪਦੇਸ਼ ਆਤਮਕ ਵਿਧੀ ਵਿੱਚ ਮਹਾਰਾਜ ਨੇ ਅੱਗੇ ਸਾਨੂੰ ਸਤਸੰਗਿਆਂ ਨੂੰ ਸਿੱਖਿਆ ਦਿੰਦੇ ਉਚਾਰੇ ਹਨ। ਕਹਿੰਦੇ ਗਣਮਿਣ ਦੇਖੋ ਸਗਲ ਵਿਚਾਰ। ਗਣਮਿਣ ਗਿਣਤੀਆਂ ਮਿਣਤੀਆਂ ਕਰਕੇ, ਜਦੋਂ ਅਸੀਂ ਜ਼ਿੰਦਗੀ ਚ ਕੋਈ ਵੀ ਕੰਮ ਕਰਦੇ ਹਾਂ ਸਤਸੰਗੀ ਜਨੋ, ਅਸੀਂ ਗਿਣਤੀਆਂ ਮਿਣਤੀਆਂ ਕਰਦੇ ਹਾਂ, ਹਿਸਾਬ ਕਿਤਾਬ ਲਾਉਂਦੇ ਹਾਂ, ਨਫ਼ਾ ਨੁਕਸਾਨ ਸੋਚਦੇ ਹਾਂ, ਹਾਨ ਦੇਖਦੇ ਹਾਂ ਕਿ ਲਾਭ ਦੇਖਦੇ ਹਾਂ, ਤੇ ਉਹ ਕੰਮ ਕਰਦੇ ਹਾਂ ਜਿਹਦੇ ਵਿੱਚ ਲਾਭ ਹੋਵੇ, ਜਿਹਦੇ ਵਿੱਚ ਨਫ਼ਾ ਹੋਵੇ, ਜਿਹਦੇ ਵਿੱਚ ਫਾਇਦਾ ਹੋਵੇ। ਨੁਕਸਾਨ ਵਾਲਾ ਹਾਨੀ ਵਾਲਾ ਅਸੀਂ ਕੰਮ ਨਹੀਂ ਕਰਦੇ। ਪਹਿਲਾਂ ਗਿਣਤੀਆਂ ਮਿਣਤੀਆਂ ਲਾ ਲੈਂਦੇ। ਕੋਈ ਵੀ ਕੰਮ ਕਰਨਾ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਨਾ ਹੈ ਤਾਂ ਅਸੀਂ ਗਿਣਤੀਆਂ ਮਿਣਤੀਆਂ ਲਾ ਕੇ ਚੱਲਦੇ ਹਾਂ। ਤੇ ਗੁਰੂ ਬਾਬਾ ਜੀ ਨੇ ਕਹਿੰਦੇ ਭਾਈ ਤੂੰ ਸੰਸਾਰੀ ਬੰਦਾ, ਤੈਨੂੰ ਗੱਲ ਗੱਲ ਦੇ ਉੱਤੇ ਗਿਣਤੀਆਂ ਮਿਣਤੀਆਂ ਲਾਉਣ ਦੀ ਬਹੁਤ ਆਦਤ ਹੈ, ਬੜਾ ਹਿਸਾਬ ਕਿਤਾਬ। ਕਈ ਤੇ ਹਰ ਵੇਲੇ ਹੀ ਉਹ ਕੈਲਕੂਲੇਟਰ ਹਿਸਾਬ ਕਿਤਾਬ ਵਾਲਾ ਆਪਣੀ ਜੇਬ ਚ ਰੱਖਦੇ ਨੇ, ਕਿੰਨੇ ਗੁਣਾ ਹੋ ਗਏ, ਕਿੰਨੇ ਘਟਾਓ ਹੋ ਗਏ, ਕਿੰਨੇ ਤਕਸੀਮ ਹੋ ਗਏ, ਕਿੰਨੇ ਵੰਡੇ ਗਏ, ਕਿੰਨੇ ਘਟ ਗਏ, ਹਰ ਵੇਲੇ ਉਹ ਦੇਖਦੇ ਰਹਿੰਦੇ। ਕਈਆਂ ਦਾ ਕੰਮ ਵੀ ਪੇਸ਼ਾ ਹੀ ਹੈ। ਕਹਿੰਦੇ ਤੇਰਾ ਸੁਭਾਅ, ਤੇਰੀ ਫਿਤਰ, ਤੇਰੀ ਆਦਤ ਬਣ ਗਈ, ਤੂੰ ਦੁਨੀਆਦਾਰੀ ਦੇ ਕੰਮ ਕਰਦਾ ਕਰਦਾ ਰੱਬ ਜੀ ਦੇ ਕੋਲ ਵੀ ਆਇਆ, ਨਾਮ ਜਪਣ ਵੀ ਲੱਗਿਆ, ਸਤਸੰਗਤ ਵੀ ਕਰਨ ਲੱਗਿਆ, ਤੇ ਤੂੰ ਗਿਣਤੀਆਂ ਮਿਣਤੀਆਂ ਕਰਨ ਲੱਗ ਗਿਆ ਕਿ ਮੈਨੂੰ ਫਾਇਦਾ ਕੀ ਹੋਣਾ, ਲਾਭ ਕੀ ਹੋਣਾ, ਨਫ਼ਾ ਕੀ ਹੋਏਗਾ, ਨੁਕਸਾਨ ਤਾਂ ਨਹੀਂ ਹੋਏਗਾ। ਕਿਤੇ ਮੇਰੀ ਮਿਹਨਤ, ਕਿਤੇ ਮੇਰਾ ਸਮਾਂ, ਮੇਰੀ ਸ਼ਕਤੀ ਵਿਅਰਥ ਤੇ ਨਹੀਂ ਚਲੀ ਜਾਏਗੀ, ਅਜਾਈ ਤੇ ਨਹੀਂ ਚਲੀ ਜਾਏਗੀ। ਤੇ ਮਹਾਰਾਜ ਕਹਿੰਦੇ ਠੀਕ ਹੈ ਭਾਈ, ਸੰਸਾਰੀ ਬਿਰਤੀ ਹੈ ਤੇ ਲੈ, ਫਿਰ ਸੋਚ ਲੈ। ਗਣਮਿਣ ਦੇਖੋ ਮਨੈ ਮਾਹੇ, ਇਹਨੇ ਗਿਣਤੀਆਂ ਮਿਣਤੀਆਂ ਕਰ ਫਿਰ, ਤੇ ਗਿਣਤੀਆਂ ਮਿਣਤੀਆਂ ਕਰਕੇ ਕੀ ਅਖੀਰ ਤੇ ਸਿੱਟਾ ਕੱਢੇਗਾ, ਅਖੀਰ ਤੇ ਕੀ ਪ੍ਰਾਪਤ ਹੋਏਗਾ ਕਿ ਸਰ ਪਰ ਚੱਲਣੋ ਲੋਗ, ਕਿ ਸਾਰਿਆਂ ਨੇ ਚੱਲਣਾ, ਮਾਂ ਤੋਂ ਬਿਨਾਂ ਕੁਛ ਸਥਿਰ ਨਹੀਂ ਹੈ, ਸਥਿਰ ਨਹੀਂ ਟਿਕਿਆ ਹੋਇਆ ਨਹੀਂ। ਗਿਣਤੀਆਂ ਮਿਣਤੀਆਂ ਕਰਕੇ ਇਸ ਨਤੀਜੇ ਤੇ ਪਹੁੰਚੇਗਾ ਕਿ ਨਾਮ ਤੋਂ ਬਿਨਾਂ ਕਿਸੇ ਨੇ ਵੀ ਤੇਰਾ ਪੱਲਾ ਨਹੀਂ ਫੜਨਾ, ਕਿਸੇ ਨੇ ਵੀ ਤੇਰੀ ਬਾਹ ਨਹੀਂ ਫੜਨੀ, ਕਿਸੇ ਨੇ ਸਹਾਈ ਨਹੀਂ ਹੋਣਾ। ਕਰ ਗਿਣਤੀਆਂ ਮਿਣਤੀਆਂ, ਗਣ ਮਿਣ ਦੇਖੋ ਸਗਲ ਵਿਚਾਰ। ਹੇ ਭਾਈ ਗੁਰਸਿੱਖੋ, ਕਹਿੰਦੇ ਸਾਰੇ ਗਿਣਤੀਆਂ ਮਿਣਤੀਆਂ ਵਿਚਾਰ ਕਰਕੇ ਦੇਖੋ, ਰਾਮ ਬਿਨਾ ਤੇ ਸਤਾ ਨਾ ਪਾਰ। ਗਿਣਤੀਆਂ ਮਿਣਤੀਆਂ ਕਰਕੇ ਦੇਖ ਲਓ, ਨਾਮ ਤੋਂ ਬਿਨਾਂ ਕੋਈ ਵੀ ਤਾਰ ਨਹੀਂ ਸਕਦਾ, ਕੋਈ ਵੀ ਪਾਰ ਉਤਾਰਾ ਨਹੀਂ ਕਰਾ ਸਕਦਾ। ਨਾਮ ਤੋਂ ਬਿਨਾਂ ਸੁੱਖ ਵੀ ਨਹੀਂ ਹਨ, ਭਗਤ ਬਿਨਾਂ ਸੇ ਸਨ ਚੁੱਕਾ, ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਨਾਮ ਤੋਂ ਬਿਨਾਂ ਦੁੱਖ ਨੇ, ਤਕਲੀਫਾਂ ਨੇ, ਝਗੜੇ ਝਮੇਲੇ ਹਨ, ਭਟਕਣਾ ਹੈ, ਖੁਆਰੀ ਹੈ, ਹਰ ਬਿਸਰਤ ਸਦਾ ਖੁਆਰੀ। ਹਰੀ ਨੂੰ ਨਿਸਾਰ ਕੇ, ਨਾਮ ਨੂੰ ਭੁਲਾ ਕੇ, ਨਾਮ ਨੂੰ ਛੱਡ ਕੇ ਖੁਆਰੀ ਹੈ ਜੋ ਵੀ ਕਰਾਂਗੇ। ਤਾ ਕਹੋ ਧੋਖਾ ਕਹਾਂ ਬਿਆਪੈ, ਜਾ ਕਹੋ ਓਟ ਤੁਹਾਰੀ। ਤੇ ਜਿਹਨੇ ਰੱਬ ਜੀ ਦਾ ਆਸਰਾ ਤੱਕ ਲਿਆ ਉਹਨੂੰ ਕੋਈ ਧੋਖਾ ਨਹੀਂ, ਕੋਈ ਠੱਗ ਨਹੀਂ ਸਕਦਾ, ਉਹਨੂੰ ਕੋਈ ਵੀ ਲੁੱਟ ਨਹੀਂ ਸਕਦਾ, ਉਹਨੂੰ ਖੁਆਰੀ ਨਹੀਂ ਹੋ ਸਕਦੀ। ਤੇ ਮਹਾਰਾਜ ਹਜ਼ੂਰ ਕਹਿੰਦੇ ਨਾਮ ਬਿਨਾਂ ਕੋ ਸਕੈ ਨਾ ਤਾਰ, ਕਹਿੰਦੇ ਨਾਮ ਬਿਨਾਂ ਸੁੱਖ ਨਾਹੀਂ, ਸਰਪਰਹਾਰਿਆ। ਸੋਧਕ ਸੋਧਕ ਸੋਧ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਮਹਾਰਾਜ ਨੇ ਕੀਤਾ ਬਚਨ। ਕਹਿੰਦੇ ਵਾਰ ਵਾਰ ਸੋਧ ਸੋਧ ਕੇ, ਵਿਚਾਰ ਵਿਚਾਰ ਕੇ ਇਸ ਸਿੱਟੇ ਤੇ ਪਹੁੰਚੇ। ਸੋਧਕ ਸੋਧਕ ਸੋਧ, ਤੱਤ ਨਿਚੋੜ ਕੱਢਿਆ, ਤੱਤ ਵਿਚਾਰਿਆ, ਨਾਮ ਬਿਨਾਂ ਸੁੱਖ ਨਾਹੇ ਸਰਪਰਹਾਰਿਆ। ਨਾਮ ਤੋਂ ਬਿਨਾਂ ਸੁੱਖ ਨਹੀਂ ਹੈ, ਨਾਮ ਨਹੀਂ ਤੇ ਹਾਰ ਕੇ ਜਾਵਾਂਗੇ, ਜ਼ਿੰਦਗੀ ਦੀ ਬਾਜੀ ਜਿੱਤ ਕੇ ਨਹੀਂ ਜਾਵਾਂਗੇ। ਤੇ ਮਹਾਰਾਜ ਕਹਿੰਦੇ ਗਿਣਤੀਆਂ ਮਿਣਤੀਆਂ ਕਰਕੇ ਦੇਖ ਲਓ ਭਾਈ, ਨਾਮ ਤੋਂ ਬਿਨਾਂ ਕੋਈ ਤਾਰ ਨਹੀਂ ਸਕਦਾ।
ਸੰਗ
ਕੋਈ ਹੋਰ ਉਪਾਅ, ਕੋਈ ਹੋਰ ਤਰੀਕਾ, ਕੋਈ ਹੋਰ ਵਿਧੀ, ਨਾਮ ਨੂੰ ਛੱਡ ਕੇ ਦਾਨ ਪੁੰਨ ਕਰੀ ਜਾਈਏ, ਤੀਰਥਾਂ ਤੇ ਕਰ ਚਲੀ ਜਾਈਏ, ਸਮਾਧੀਆਂ ਲਾ ਲਈਏ, ਸਰੀਰ ਨੂੰ ਕੱਟ ਦੇ ਲਈਏ, ਜੰਗਲਾਂ ਦੇ ਵਿੱਚ ਚਲੇ ਜਾਈਏ, ਘਰ ਪਰਿਵਾਰ ਛੱਡ ਦਈਏ, ਪਖੰਡ ਦਿਖਾਵਾ, ਕਬਰਾਂ ਮੜੀਆਂ, ਮੱਠਾਂ ਦੇ ਅੱਗੇ ਜਾ ਕੇ ਨੱਕ ਰਕਮ, ਜੋ ਵੀ ਗਿਣਤੀ ਕਰੀ ਜਾਈਏ ਨਾਮ ਨੂੰ ਛੱਡ ਕੇ। ਬਾਕੀ ਜੋ ਵੀ ਹੈ ਇਹ ਸਾਰੇ ਉਪਾਅ ਜਿਹੜੇ ਨੇ ਇਹ ਤੇਰੇ ਨਾਲ ਨੇ ਚੱਲਣੇ। ਸਗਲੇ ਉਪਾਅ ਨਾ ਚਾਲੈ ਸੰਗ, ਕੋਈ ਵੀ ਉਪਾਅ ਹੋਰ ਨਾਲ ਨਹੀਂ ਚੱਲਣੇ। ਜੀ ਕੀ ਏਕੈ ਹਿੱਤੈ ਮਾਨੀ ਅਵਰ ਯਤਨ, ਹੋਰ ਜਿਹੜੇ ਯਤਨ ਤੇ ਹੋਰ ਹੋਰ ਨੇ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਨਾਮ ਨੂੰ ਛੱਡ ਕੇ ਬਾਕੀ ਜਿਹੜੇ ਯਤਨ ਨੇ ਉਹ ਸਾਰੇ ਤਿਲ ਜਿੰਨੀ ਵੀ ਕੀਮਤ ਨਹੀਂ ਰੱਖਦੇ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਕੀ ਮਿਲ ਜਾਏਗਾ? ਇੱਕ ਤਿਲ ਜਿੰਨਾ ਦਰਗਾਹ ਦੇ ਵਿੱਚ ਕਦਰ ਨਹੀਂ ਤੇ ਫਿਰ ਕੀ ਫਾਇਦਾ? ਇੰਨਾ ਕੁਛ ਕਰਕੇ ਤੇ ਮੁੜ ਕੇ ਮਿਲਿਆ ਕਿ ਸਾਰਾ ਦਿਨ? ਇੱਕ ਆਪਾਂ ਕਬਾੜੀਆ ਦੇਖੀਏ ਸਤਸੰਗਤ, ਕਬਾੜੀਆ ਸਾਰਾ ਦਿਨ ਸਵੇਰ ਤੋਂ ਲੈ ਕੇ ਤੇ ਸ਼ਾਮਾਂ ਤੀਕ ਕੂੜਾ ਚੁੱਕਦਾ ਰਹਿੰਦਾ, ਗੰਦਗੀ ਚ ਹੱਥ ਮਾਰਦਾ ਰਹਿੰਦਾ। ਉਹ ਆਪਣੇ ਸਾਈਕਲ, ਆਪਣੀ ਰੇਹੜੀ ਉਹਨੂੰ ਭਰ ਲੈਂਦਾ, ਸਕੂਟਰ ਸਾਈਕਲ ਨੂੰ ਭਰ ਲੈਂਦਾ, ਐਡਾ ਭਾਰ ਲੱਦ ਲੈਂਦਾ, ਬੋਰਿਆਂ ਦੇ ਬੋਰੇ, ਇੱਧਰ ਵੀ ਭਾਰ, ਇੱਧਰ ਵੀ ਦੇਖੋ ਕਿਤੇ ਕਬਾੜੀਆਂ, ਹਰ ਪਾਸੇ ਭਾਰ ਹੀ ਭਾਰ, ਭਾਰ ਹੀ ਭਾਰ ਉਹਨੇ ਲੱਭਿਆ ਹੁੰਦਾ। ਤੇ ਸ਼ਾਮ ਨੂੰ ਜਦੋਂ ਦੁਕਾਨ ਤੇ ਜਾ ਕੇ ਉਹ ਸਾਰਾ ਕੁਝ ਦਿੰਦਾ ਤੇ ਮਿਲਦਾ ਕੀ ਹੈ? ਕੁਝ ਕੁ ਪੈਸੇ, ਸਾਰੀ ਮਿਹਨਤ। ਤੇ ਉਹ ਕਹਿੰਦੇ ਜਦੋਂ ਸਾਰੀ ਜ਼ਿੰਦਗੀ ਇਹ ਸਾਰਾ ਕੁਛ ਕਰਕੇ ਤੇ ਅਖੀਰ ਨੂੰ ਜਦੋਂ ਸੋਚਿਆ ਤੇ ਵੀ ਮਿਲਿਆ ਕੀ? ਕਹਿੰਦੇ ਭਾਈ ਕੁਛ ਵੀ ਨਹੀਂ ਹੱਥ ਆਇਆ। ਫਿਰ ਕਹਿੰਦੇ ਸਾਰੇ ਉਪਾਅ ਜਿਹੜੇ ਹਨ ਇਹ ਰੱਬ ਜੀ ਦੇ ਨਾਮ ਤੋਂ ਬਿਨਾਂ ਨਾਲ ਕੋਈ ਨਹੀਂ ਜਾਣਾ।
ਪ੍ਰਭ ਇੱਕ
ਤਰੀਕਾ ਫੇਰ ਕਹਿੰਦੇ ਨੇ, ਕਹਿੰਦੇ ਭਾਵ ਜਲ, ਭਉ ਜਲ, ਦਰਾਂ ਦਾ ਸਮੁੰਦਰ, ਭਾਵ ਭਉ ਡਰ, ਜਲ ਸਮੁੰਦਰ। ਇਹ ਸੰਸਾਰ, ਇਹ ਸਾਡੀ ਜ਼ਿੰਦਗੀ ਜਿਹੜੀ ਡਰਾਂ ਦੇ ਨਾਲ ਘਿਰੀ ਹੋਈ ਹੈ, ਡਰ ਤੌਖਲਾ ਸਾਡੇ ਅੰਦਰ, ਮਨ ਵੱਖਰੇ ਵੱਖਰੇ ਤਰ੍ਹਾਂ ਦੇ ਡਰ, ਇੱਕ ਤਰ੍ਹਾਂ ਦਾ ਡਰ ਨਹੀਂ ਹੈ, ਡਰਾਂ ਨੇ ਸਾਨੂੰ ਘੇਰਿਆ ਹੋਇਆ। ਮਹਾਰਾਜ ਕਹਿੰਦੇ ਜਿਹੜੇ ਡਰਾਂ ਦਾ ਸਮੁੰਦਰ ਹੈ ਇਹ ਸੰਸਾਰ ਹੈ ਨਾ, ਭਾਵ ਜਲ ਤਰੀ ਹੈ, ਇਸ ਨੂੰ ਤੂੰ ਸਹਿਜੇ ਤਰ ਜਾਏਗਾ। ਪ੍ਰਭ ਕਹਿ ਰੰਗ, ਪਰਮਾਤਮਾ ਜੀ ਦੇ ਨਾਮ ਰੰਗ ਵਿੱਚ ਭਿੱਜ ਕੇ, ਨਾਮ ਰੰਗ ਦੇ ਵਿੱਚ ਰੰਗੇ ਜਾ ਕੇ ਇਸ ਭਵਜਲ ਨੂੰ ਤਰ ਜਾਏਗਾ। ਗੁਰਾਂ ਜੀ ਨੇ ਪਹਿਲਾਂ ਵਚਨ ਕੀਤਾ ਕਿ ਅਵਰ ਜਿਹੜੇ ਬਾਕੀ ਸਗਲ ਉਪਾਅ ਨਾਲ ਚੱਲ ਰਹੇ ਸੰਗ, ਹੁਣ ਉਹਨਾਂ ਵਿੱਚੋਂ ਦੱਸ ਰਹੇ ਨੇ, ਕਹਿੰਦੇ ਦੇਹੀ ਧੋਏ ਨਾ ਉਤਰੈ ਮੈਲ, ਸਰੀਰ ਦੀ ਮੈਲ, ਸਰੀਰ ਦੀ ਗੰਦਗੀ ਉਹ ਪਾਣੀ ਨਾਲ ਲੱਥ ਜਾਏਗੀ, ਕੱਪੜਿਆਂ ਦੀ ਗੰਦਗੀ ਉਹ ਸਾਬਣ ਦੇ ਨਾਲ ਲੱਥ ਜਾਏਗੀ, ਪਰ ਮਨ ਦੀ ਜਿਹੜੀ ਮੈਲ ਹੈ ਉਹ ਬਾਹਰਲੇ ਪਾਣੀ ਦੇ ਨਾਲ ਨਹੀਂ ਧੋਤੀ ਜਾਣੀ, ਉਹਦੇ ਨਾਲ ਸਾਫ਼ ਨਹੀਂ ਹੋਣੀ, ਉਹਦੇ ਇਸ ਤਰ੍ਹਾਂ तरह की है कि खनली धोती कुजली ना हो जे सौ धोवन पाओ वो तो धोते मकाल रही मस गुरु बाबा जी ने कहा धोत्या झूठ ना उतरा जे सौ धोव तिस सौ बारी धो लीए यह तो ऐडा महाराज ने एक उदाहरण दी मिसाल दी हजूर कहते जिमें जड़ी तुमड़ी है बाहरों धोती तुमड़ी अंदर विस निकोर नावन चले तीर्थी मन खोटे तन चोर कहते जो तीर्था ते पानी दे विच इशनान नाल कहिए कि अंदरी मैल जड़ी है निकारा दी मैल पापा दी मैल दूर हो जाए हजूर कहते नहीं भाई ये जड़ी मैल है ना देही नू धो के बाहरों धो के नहीं उतरनी भरी है मत पापा कै संग नावे कै रंग नाम दे रंग नाल साफ होनी है शरीर नू धोण दे नाल मन दी मैल नहीं जाने विकार नहीं जाने अंदरों शुद्ध पवित्र नहीं होना ते होमे व्यापे दुबे दा फैल सगों नाम नू छड के तीर्थां ते केवल इशनान मात्र दे नाल होर ज्यादा मैल लग जांदी है माया दी कहिंदे होमे होमे दी मैं मेरी दी कि मैं गया मैं दान पुन कीता एक पौ लथी नहातिया दो भार चढ़ी अस होर कहिंदे एक ते लै गई ते दूजी होर चढ़ गई तो इस करके हजूर कहिंदे हन हर हर औखद दूजन भाए इलाज दसदे ने हुण महाराज ने पहला यह दसिया कि मुश्किल की है अटकना की है रुकावट कित्थे है फिर उदा इलाज भी दसदे ने कहिंदे इलाज यह है कि हर हर औखद जो जन खाए हरी नाम दी औषधि दवाई जेड़ा जेड़ा भी खा लैंदा है छक लैंदा है जेड़ा भी नाम छक लैंदा हर का नाम अमृत जल निर्मल ए औखद जग सारा गुर प्रसाद कह जन भिखन पावो मोख द्वारा गुरां दी कृपा दे द्वारा नाम जपदा इस औषधि दे नाल मुक्ति दा द्वारा मिलदा है तो हजूर कहिंदे हर हर औखद जो जन खाए जेड़ा भी नाम औखदी नाम दी दवाई नू छक लैंदा उस दा प्रणाम है उहदे वास्ते जिन्हें नाम जपया सिमरन कीता हरि नाम दी औखदी काती उहदा रोग सगल मिट जाए जिवें पहला अर्ज कीती है कि जिन्हें भी रोग ने तीने ताप निवारण हारा दुख हंता सुख रास दुखां नूं दूर करके रोगां नूं दूर करके सुखां दी रास दिंदा है तो हजूर कहिंदे ताका रोग सगल मिट जाए उहदे सारे ही रोग समेत होमे सारे रोग मिट जांदे हन हर पुरखा पार ब्रह्म दयाल बेनती करदे ने पंचम पातशाह महाराज आखरी पदा चौथा पदा चौथे पदे जी बेनती करदे ने अकाल पुरख वाहिगुरु जी दे सन्मुख कर कृपा पार ब्रह्म दयाल हे दया दे घर हे पारावार रहत कर कृपा अपनी बख्शिश मेरा मत करो जी की कृपा कर कि मेरे ते रहमत बख्शिश कर मन ते कबू ना विसर दयाल मेरे मन तो कभी भी विसरो ना कभी भी भुलो ना मेरा मन हमेशा आप जी नूं याद करदा मन ते कबू ना विसर गोपाल ਇਹ ਗੋਪਾਲ ਦੇ ਗੱਗੇ ਨੂੰ ਦੋ ਲਗਾਂ ਮਾਤਰਾ ਲੱਗੀਆਂ ਜਦੋਂ ਆਪਾਂ ਬਾਣੀ ਦੇ ਦਰਸ਼ਨ ਕਰਦੇ ਹਾਂ ਪੜ੍ਹਦੇ ਹਾਂ ਕਈ ਅੱਖਰ ਐਸੇ ਨੇ ਜਿਨ੍ਹਾਂ ਨੂੰ ਸ਼ਬਦ ਨੇ ਦੋ ਦੋ ਲਗਾਂ ਲੱਗੀਆਂ ਹੁੰਦੀਆਂ ਉਹ ਇਹਨੂੰ ਗੱਗੇ ਨੂੰ ਦੋ ਲਗਾਂ ਹਨ ਗੱਗਾ ਔਂਕੜ ਤੇ ਗੱਗਾ ਹੋੜਾ ਅਸਲੀ ਸ਼ਬਦ ਗੋਪਾਲ ਹੈ ਪਰ ਕਿਉਂਕਿ ਪਹਿਲਾਂ ਦਿਆਲ ਆਇਆ ਅਨੁਪ੍ਰਾਸ ਪੂਰਾ ਕਰਨ ਦੇ ਵਾਸਤੇ ਤੁਕਾਂਤ ਜਿਹੜਾ ਹੈ ਕਵਿਤਾ ਦੇ ਭਾਰ ਨੂੰ ਪੂਰਾ ਕਰਨ ਲਈ ਕਾਵਿ ਨੂੰ ਗੁਰੂ ਮਹਾਰਾਜ ਨੇ ਔਂਕੜ ਲਾਇਆ ਕਿ ਉਚਾਰਨੇ ਦਾ ਔਂਕੜ ਦੇ ਨਾਲ ਕਰਨਾ ਹੇ ਪਰਮਾਤਮਾ ਵਾਹਿਗੁਰੂ ਜੀ ਮਨ ਤੋਂ ਕਦੇ ਵੀ ਭੁੱਲੋ ਨਾ ਵਿਸਰੋ ਨਾ ਆਓ ਸਾਰੇ ਆਪਾਂ ਜਪੀਏ ਵਿਸਰਨਾਹੀਂ ਦਿਆਲ ਵਿਸਰਨਾਹੀਂ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ गुण गावां दिन रात नानक चाहे हो नानक चाहे हो मैनू तो बिसरे ना मैनू तो भुले ना ऐसी मत बख्शिश कर सामत देहो दयाल प्रभ जित तुम्हें अरद हां नानक मंगदा दान प्रभ की मंगदा रेण भगसा दा शेख फरीदा खैर दीजे बंदगी मैनू बंदगी दी भजन दी दात बख्शिश कर तेरे सेवकां दी नाम जपण वाले भजन बंदगी करन वाले गुरमुखां प्यारियां दी चरणां दी धूड़ी बख्शिश कर उन्हां दी खाक बख्शिश कर महाराज मैं उन्हां दी चरणां दी धूड़ी भरिया गुरसिखां की हर धूड़ दे हम पापी भी गट पाए ते भाई गुरदास जी ने कमाल ही करता कहिंदे मेरे शरीर नूं कट के मेरे शरीर का रोम रोम एक एक अंग अंग करके साड़ दिओ साड़ के जिहड़ी राख है ਉਹ ਪਿੱਛੇ ਸੁੱਟੋ ਮੇਰੇ ਸਰੀਰ ਦੀ ਰਾਖ ਨੂੰ ਉਹਨਾਂ ਰਸਤਿਆਂ ਤੇ ਖਿਲਾਰ ਦਿਓ ਜਿਨ੍ਹਾਂ ਰਸਤਿਆਂ ਤੋਂ ਗੁਰਸਿੱਖ ਗੁਰਮੁਖ ਅੰਮ੍ਰਿਤ ਵੇਲੇ ਗੁਰੂ ਦਰ ਤੇ ਚੱਲ ਕੇ ਜਾਂਦੇ ਨੇ ਮੈਂ ਉਹਨਾਂ ਗੁਰਸਿੱਖਾਂ ਦੇ ਅੰਮ੍ਰਿਤ ਵੇਲੇ ਗੁਰੂ ਦਰ ਤੇ ਚੱਲ ਕੇ ਜਾਣ ਵਾਲਿਆਂ ਦੇ ਚਰਨਾਂ ਨੂੰ ਵੀ ਲੱਗ ਜਾਂਗਾ ਮੇਰੀ ਖਾਕ ਵੀ ਉਹਨਾਂ ਦੇ ਚਰਨਾਂ ਨੂੰ ਛੋ ਜਾਏਗੀ ਬਾਰੋ ਤਾਰਾ ਹੋ ਜਾਏਗਾ ਤੇ ਗੁਰੂ ਬਾਬਾ ਜੀ ਗੁਰੂ ਅਰਜਨ ਦੇ ਮਹਾਰਾਜ ਦੇ ਕੋਈ ਕੈਸੀ ਨਿਮਰਤਾ ਕੈਸੀ ਦਾ ਇਹ ਬੇਨਤੀ ਸਾਡੇ ਅੰਦਰੋਂ ਨਿਕਲਣੀ ਚਾਹੀਦੀ ਸਤ ਸੰਗਤ ਕਿ ਮਹਾਰਾਜ ਪਰਮਾਤਮਾ ਤੇਰੇ ਦਾਸ ਕੇ ਹੋਵਾਂ ਤੂਰ ਉਹਨਾਂ ਦੀ ਖਾਕ ਬਣ ਜਾਵਾਂ ਮੈਂ ਨਾਨਕ ਦਾਸ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਰਧਾ ਪੂਰ ਮੇਰੀ ਇਹੋ ਹੀ ਸ਼ਰਧਾ ਹੈ ਮੇਰੀ ਇਹੋ ਹੀ ਲੋਚਾ ਹੈ ਮੇਰੀ ਇਹ ਹੀ ਇੱਛਾ ਹੈ ਹੋਰ ਮੇਰੀ ਕੋਈ ਚਾਹਨਾ ਨਹੀਂ ਦੋ ਕਰ ਜੋੜ ਮੰਗੋ ਇੱਕ ਦਾਨਾ ਇੱਕ ਦਾਨ ਦੇ ਸਾਹਿਬ ਤੁੱਠੈ ਪਾਵਾਂ ਸਾਸ ਸਾਸ ਨਾਨਕ ਐਰਾ ਦੇ ਆਠ ਪਹਿਰ ਗੁਣ ਗਾਵਾਂ ਇਹੋ ਹੀ ਮੈਂ ਤੇਰੇ ਤੋਂ ਬੇਨਤੀ ਮੰਗਦਾ ਹਾਂ ਤੇ ਇਹ ਅਰਦਾਸ ਗੁਰੂ ਪੰਚਮ ਪਾਤਸ਼ਾਹ ਨੇ ਬੜੇ ਪਿਆਰ ਨਾਲ ਜਿਵੇਂ ਬੱਚਿਆਂ ਨੂੰ ਗਲਵੱਕੜੀ ਚ ਲੈ ਕੇ ਸਮਝਾਈਦਾ ਜਿਵੇਂ ਮਿੱਤਰਾਂ ਨੂੰ ਸੱਜਣਾਂ ਨੂੰ ਆਪਣੇ ਸਨੇਹੀਆਂ ਨੂੰ ਸਮਝਾਈਦਾ ਸੱਚੇ ਦੋਸਤੀ ਵਾਂਗ ਉਦਾਂ ਗੁਰੂ ਬਾਬਾ ਜੀ ਨੇ ਪੰਚਮ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ ਲੜੀਵਾਰ ਸ਼ਬਦ ਵਿਚਾਰ ਓਮਕਾਰ ਦੱਖਣੀ ਓਮਕਾਰ ਬਾਣੀ ਵੀ ਚੱਲ ਰਹੀ ਹੈ ਸਤਸੰਗਤ ਜੀਓ ਪਿਛਲੇ ਰੋਜ਼ ਬਹੁਤ ਸਤਿਕਾਰਯੋਗ ਮਾਇਨਾਰ ਸ਼ਖਸੀਅਤ ਅਤ ਸਤਿਕਾਰਤ ਸਿੰਘ ਸਾਹਿਬਾਨ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦੇ ਪਾਸੋਂ ਆਪ ਜੀ ਨੇ ਦੱਖਣੀ ਓਮਕਾਰ ਬਾਣੀ ਦੀ ਆਰੰਭਤਾ ਪਹਿਲਾ ਪਦਾ ਤੇ ਰਹਾਓ ਦੀਆਂ ਪੰਕਤੀਆਂ ਇਹ ਸ਼ਰਵਣ ਕੀਤੀਆਂ ਅੱਗੇ ਜੋ ਵਿਚਾਰ ਹੈ ਦੂਸਰਾ ਪਦਾ ਰਹਾਓ ਤੋਂ ਉਪਰੰਤ ਉਹਦੇ ਵਿਚਾਰ ਨਾਲ ਜੁੜੀਏ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਰਾਮਕਲੀ ਰਾਗ ਦੇ ਅੰਦਰ ਹੀ ਹੈ ਜੀ ਰਾਮਕਲੀ ਰਾਗ ਦੇ ਅੰਦਰ ਤਿੰਨ ਚਾਰ ਲੰਮੀਆਂ ਬਾਣੀਆਂ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਹਿਲਾਂ ਆਉਂਦੀ ਹੈ 917 ਅੰਗ ਤੇ ਅਨੰਦ ਸਾਹਿਬ ਜੀ ਦੀ ਬਾਣੀ ਫਿਰ ਸੱਦ ਬਾਣੀ ਹੈ ਉਸ ਤੋਂ ਬਾਅਦ ਓਅੰਕਾਰ ਬਾਣੀ ਫਿਰ ਸਿੱਧ ਗੋਸ਼ਟ ਫਿਰ ਵਾਰਾਂ ਆ ਜਾਂਦੀਆਂ ਹਨ ਰੁੱਤੀ ਸਲੋਕ ਵੀ ਰਾਮਕਲੀ ਰਾਗ ਦੇ ਅੰਦਰ ਇਹ ਲੰਮੀਆਂ ਬਾਣੀਆਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਇਸ ਬਾਣੀ ਦੀ ਉਥਾਨ ਕਰ ਸਾਡੇ ਇਤਿਹਾਸਕਾਰਾਂ ਨੇ ਤੇ ਸੰਪਰਦਾਇ ਮਹਾਂਪੁਰਸ਼ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੀ ਗੁਰੂ ਨਾਨਕ ਦੇ ਮਹਾਰਾਜ ਜਦੋਂ ਜਗਤ ਦੇ ਲੰਬੇ ਨੂੰ ਉਤਾਰਦੇ ਪਹਿਲੀ ਉਦਾਸੀ ਦੇ ਦੌਰਾਨ ਸੰਗਲਾ ਦੀਪ ਤੋਂ ਵਾਪਸ ਆ ਰਹੇ ਸਨ ਨਿਮਟਾ ਜ਼ਿਲ੍ਹੇ ਦੇ ਅੰਦਰ ਨਰਮਦਾ ਨਦੀ ਦੇ ਕਿਨਾਰੇ ਉੱਥੇ ਇੱਕ ਮੰਦਰ ਬਣਿਆ ਹੋਇਆ ਸੀ ਜਿਹਦਾ ਨਾਮ ਸੀ ਓਮਕਾਰ ਮੰਦਰ ਸ਼ਿਵਾ ਜੀ ਨੂੰ ਓਮਕਾਰ ਥਾਪ ਕੇ ਮੂਰਤੀ ਥਾਪ ਕੇ ਉਹਨਾਂ ਦੀ ਪੂਜਾ ਕੀਤੀ ਜਾ ਰਹੀ ਸਾਹਿਬ ਜੀ ਨੇ ਜਾ ਕੇ ਦੇਖਿਆ ਉਹ ਮੂਰਤੀ ਦੇ ਵਿੱਚ ਲੋਕੀ ਮੱਥੇ ਟੇਕ ਰਹੇ ਨੇ ਨਮਸਕਾਰ ਉਹਨੂੰ ਕਰ ਰਹੇ ਹਨ ਤੇ ਬਾਹਰ ਇੱਕ ਪਾਂਡੇ ਜੀ ਉਹ ਬਾਲਕਾਂ ਨੂੰ ਬੱਚਿਆਂ ਨੂੰ ਵਿੱਦਿਆ ਪੜ੍ਹਾ ਨੇ ਸਿੱਖਿਆ ਦੇ ਰਹੇ ਹਨ ਪਹਿਲਾਂ ਮੰਦਰਾਂ ਦੇ ਨਾਲ ਪਾਠਸ਼ਾਲਾਵਾਂ ਹੋਈਆਂ ਕਰਦੀਆਂ ਸਨ ਮਸੀਤਾਂ ਦੇ ਨਾਲ ਜਿਵੇਂ ਮਦਰੱਸੇ ਹੋਇਆ ਕਰਦੇ ਸਨ ਸਾਰੀਆਂ ਵਿੱਦਿਆ ਦੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਦੇ ਨਾਲ ਹੁੰਦੀਆਂ ਸਨ ਤੇ ਇੱਕ ਪਾਂਡਾ ਜੀ ਸਿੱਖਿਆ ਦੇ ਰਹੇ ਕੀ ਵੇਖਦੇ ਨੇ ਸਾਹਿਬ ਬੱਚਿਆਂ ਦੀ ਫੱਟੀ ਦੇ ਉੱਤੇ ਓਮ ਨਮਹ ਸਿੱਧਮ ਸ਼ਬਦ ਲਿਖਿਆ ਹੋਇਆ ਓਮਕਾਰ ਉਸ ਨੂੰ ਨਮਸਕਾਰ ਤੇ ਸਿੱਧਮ ਇਹ ਸ਼ਬਦ ਲਿਖਿਆ ਸਿੱਧਾਂ ਕਿ ਹੇ ਬੱਚੇ ਤੈਨੂੰ ਸਿੱਧੀ ਪ੍ਰਾਪਤ ਹੋਵੇ। ਤੋ ਇਹ ਸ਼ਬਦ ਲਿਖਿਆ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਆਪ ਜੀ ਇਹਨਾਂ ਬੱਚਿਆਂ ਨੂੰ ਓਮ ਓਮ ਨੂੰ ਹਿੰਦੂ ਵਿਦਵਾਨਾਂ ਨੇ ਤੋੜ ਕੇ ਤਿੰਨ ਕਰ ਦਿੱਤਾ ਇੱਕ ਸ਼ਬਦ ਨੂੰ ਐੜਾ ਊੜਾ ਮੰਮਾ ਤੇ ਇਸ ਤੋਂ ਕਰਮ ਵਾਰ ਮਤਲਬ ਕਿ ਕੱਢਿਆ ਬ੍ਰਹਮਾ ਵਿਸ਼ਨੂੰ ਮਹੇਸ਼। ਗੁਰੂ ਬਾਬਾ ਜੀ ਕਹਿੰਦੇ ਓਮਕਾਰ ਕਾਰ ਜਿਹੜਾ ਸ਼ਬਦ ਹੈ ਕਾਰ ਪਿਛੇਤਰ ਇਹ ਪੰਜਾਬੀ ਵਿੱਚ ਫਾਰਸੀ ਤੋਂ ਆਇਆ ਜਿਸਦਾ ਮਤਲਬ ਹੁੰਦਾ ਲਗਾਤਾਰ ਇੱਕ ਰਸ ਨਿਰੰਤਰ ਜਿਵੇਂ ਕਹਿੰਦੇ ਆ ਜੈ ਜੈਕਾਰ ਧੁਨਕਾਰ ਸ਼ਬਦ ਧੁਨਕਾਰ ਲਗਾਤਾਰ ਸ਼ਬਦ ਲਗਾਤਾਰ ਜੈ ਜੈਕਾਰ ਓਮਕਾਰ ਉਹ ਪਰਮਾਤਮਾ ਜਿਹੜਾ ਸਰਵ ਵਿਆਪਕ ਹੈ ਲਗਾਤਾਰ ਇੱਕ ਰਸ ਵਸ ਰਿਹਾ। ਉਹ ਜਿਹੜਾ ਪਰਮਾਤਮਾ ਨਿਰਗੁਣ ਰੂਪ ਹੋ ਕੇ ਇਸ ਸੰਸਾਰ ਦੇ ਵਿੱਚ ਛੁਪ ਕੇ ਵਰਤ ਰਿਹਾ ਉਹਦੀ ਮੂਰਤੀ ਕਿਵੇਂ ਸਥਾਪਨ ਕਰ ਸਕਦੇ ਹੋ ਉਹਨੂੰ ਇੱਕ ਮੂਰਤ ਦੇ ਵਿੱਚ ਕਿਵੇਂ ਬੰਨ ਸਕਦੇ ਹੋ। ਤੇ ਗੁਰੂ ਬਾਬਾ ਜੀ ਨੇ ਪਹਿਲੇ ਪਦੇ ਦੇ ਅੰਦਰ ਓਮਕਾਰ ਦੀ ਵਿਆਖਿਆ ਕੀਤੀ ਓਮਕਾਰ ਕੀ ਹੈ ਓਮਕਾਰ ਤੋਂ ਕੀ ਹੈ ਕਿਵੇਂ ਉਹਨੇ ਰਚਨਾ ਕੀਤੀ। ਫਿਰ ਸੋਹਣ ਪਾਂਡੇ ਰਹਾਓ ਦੀਆਂ ਪੰਕਤੀਆਂ ਪੰਡਿਤ ਜੀ ਨੂੰ ਸੰਬੋਧਨ ਹੋਏ ਅਖੀਰ ਵਿੱਚ ਜਾ ਕੇ ਫਿਰ ਪੰਡਿਤ ਜੀ ਨੂੰ 54 ਪਦੇ ਹਨ ਇਸ ਬਾਣੀ ਦੇ ਫਿਰ ਸੰਬੋਧਨ ਹੋਏ। ਤੇ ਗੁਰੂ ਬਾਬਾ ਜੀ ਨੇ ਹੁਣ ਸਿੱਧੰ ਸਿੱਧੰ ਸ਼ਬਦ ਦੇ ਤਿੰਨ ਆਏ ਸ ਧ ਤੇ ਨ ਸਿੱਧੰ ਜਿਹੜਾ ਟੁੱਟੀ ਸੀ ਉਹ ਮੰਗਾ ਹੋ ਗਈ। ਤਿੰਨ ਅੱਖਰਾਂ ਦਾ ਫਿਰ ਉਪਦੇਸ਼ ਮਹਾਰਾਜ ਨੇ ਵੱਖਰਾ ਵੱਖਰਾ ਕਰਕੇ ਦਿੱਤਾ ਪਹਿਲਾਂ ਸੱਸੇ ਦੇ ਨਾਲ ਉਪਦੇਸ਼ ਕਰਦੇ ਹਨ ਸੱਸੈ ਸਭ ਜਗ ਸਹਿਜ ਉਪਾਇਆ। ਉਹ ਵਾਹਿਗੁਰੂ ਪਰਮਾਤਮਾ ਓਮਕਾਰ ਵਾਹਿਗੁਰੂ ਜੀ ਨੇ ਇਸ ਸੱਸੇ ਦੇ ਨਾਲ ਸਾਰਾ ਜਗਤ ਸਹਿਜ ਦੇ ਵਿੱਚ ਟਿਕਾਓ ਦੇ ਵਿੱਚ ਬੜੇ ਆਰਾਮ ਦੇ ਨਾਲ ਉਹਨੇ ਉਪਾਇਆ ਪੈਦਾ ਕੀਤਾ। ਤੇ ਫਿਰ ਹਜ਼ੂਰ ਕਹਿੰਦੇ ਤਿੰਨ ਭਵਨ ਇੱਕ ਜੋਤੀ ਤਿੰਨਾਂ ਭਾਉਣਾ ਵਿੱਚ ਇੱਕੋ ਹੀ ਜੋਤ ਰੱਬ ਜੀ ਦੀ ਵਰਤਦੀ ਹੈ।
ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ।
ਪਰਮਾਤਮਾ ਜੀ ਦਾ ਉਹ ਜਿਹੜੀ ਜੋਤ ਰੂਪ ਹੈ ਸ਼ਬਦ ਰੂਪ ਜੋਤ ਰੂਪ ਹੋ ਕੇ ਜੋ ਵਾਹਿਗੁਰੂ ਜੀ ਤਿੰਨਾਂ ਭਵਨਾਂ ਵਿੱਚ ਹਰ ਥਾਂ ਹਰ ਜਗ੍ਹਾ ਵਿਆਪ ਰਹੇ ਹਨ ਰਮੇ ਹੋਏ ਹਨ ਵਸੇ ਹੋਏ ਹਨ ਕਿਵੇਂ ਮਿਲਣਗੇ ਕਿਵੇਂ ਉਸ ਰਮੇ ਹੋਏ ਪਰਮਾਤਮਾ ਨੂੰ ਪਾਵਾਂਗੇ। ਕਹਿੰਦੇ ਗੌਰ ਮੁੱਖ ਗੁਰੂ ਜੀ ਦੇ ਵੱਲ ਮੁੱਖ ਕਰ ਗੁਰੂ ਜੀ ਦੇ ਅਨੁਸਾਰੀ ਹੋ ਨਾਮ ਜਪ ਗੁਰੂ ਜੀ ਦੇ ਹੁਕਮ ਦੇ ਅੰਦਰ ਆ ਜਾ। ਗੌਰ ਮੁੱਖ ਵਸਤ ਪ੍ਰਾਪਤ ਹੋਵੇ ਉਹ ਪਰਮਾਤਮਾ ਜੀ ਦੇ ਨਾਮ ਅੰਮ੍ਰਿਤ ਦੀ ਜਿਹੜੀ ਦਾਤ ਹੈ ਉਹਦੇ ਦੀਦਾਰਿਆਂ ਦੀ ਦਾਤ ਉਹ ਵਸਤ ਗੁਰੂ ਦੇ ਅਨੁਸਾਰੀ ਹੋ ਕੇ ਮਿਲ ਗਈ। ਚੁਣ ਲੈ ਮਾਣਕ ਮੋਤੀ ਤੇ ਸੰਸਾਰ ਦੇ ਅੰਦਰੋਂ ਮਾਣਕ ਮੋਤੀ ਦੀ ਹੀਰੇ ਰਤਨ ਜਵਾਹਰ ਆਲਾ ਮੋਤੀਆਂ ਨਾਲੋਂ ਵੀ ਕੀਮਤੀ ਪਰਮਾਤਮਾ ਦਾ ਜੋ ਨਾਮ ਹੈ ਰਤਨ ਜਵੇ ਹਰ ਨਾਮ ਸਤਸੰਤੋਖ ਗਿਆਨ ਮਹਾਰਾਜ ਕਹਿੰਦੇ ਨਾਮ ਜਪੇਗਾ ਤੇ ਇਹ ਮੋਤੀ ਪ੍ਰਾਪਤ ਹੋਣਗੇ।
ਪੜ ਪੜ ਦੂਜਾ ਅੰਤ ਨਿਰੰਤਰ ਸੱਚਾ
ਨਾਮ ਜਪਦਿਆਂ ਪਰਮਾਤਮਾ ਜੀ ਦੇ ਦੀਦਾਰੇ ਕਰਦਿਆਂ ਸ਼ਬਦ ਦੀ ਵਿਚਾਰ ਕਰਦਿਆਂ ਹੋਇਆ ਸਮਝ ਹੈ ਬੱਚਿਆਂ ਨੂੰ ਤੁਸੀਂ ਉਪਦੇਸ਼ ਦੇ ਰਹੇ ਹੋ ਪਾਂਡੇ ਜੀ ਪਰ ਤੁਸੀਂ ਆਪ ਦੇ ਨਾਲ ਸਮਝੋ ਬੁੱਝੋ ਪੜ ਪੜ ਕੇ ਵਾਰ ਵਾਰ ਵਿਚਾਰ ਕਰੋ ਕਿਉਂਕਿ ਪੜ੍ਹਨ ਦੇ ਨਾਲ ਨਹੀਂ ਬੁੱਝਣ ਦੇ ਨਾਲ ਭੇਦ ਆਉਣਾ ਹੈ। ਪੜ੍ਹਿਆ ਨਾਹੀ ਭੇਦ ਬੁੱਝਿਆ ਭਾਵਨਾ ਨਾਨਕ ਲਿਖੇ ਇੱਕ ਗੱਲ ਇੱਕ ਨਾਮ ਵਾਲੀ ਗੱਲ ਬੁੱਝਣੀ ਕਰੋ ਤੇ ਸਮਝੈ ਸੂਝੈ ਪੜ ਪੜ ਬੁੱਝੈ ਅੰਤ ਨਿਰੰਤਰ ਸੱਚਾ ਅਖੀਰ ਪਰਮਾਤਮਾ ਵਾਹਿਗੁਰੂ ਹੀ ਸੱਚਾ ਹੋਣਾ ਹੈ।
ਗੁਰਮੁਖ ਦੇਖੇ ਸਾਥ ਸੰਭਾਲੇ ਦਿਨ ਸਾਚੇ ਜਗ ਤਾਚਾ
ਗੁਰੂ ਜੀ ਦੇ ਅਨੁਸਾਰੀ ਹੋ ਕੇ ਗੁਰਮੁਖ ਦੇਖੇ ਸੱਚ ਸੰਭਾਲੇ ਸੱਚ ਦੀ ਸੰਭਾਲ ਸੱਚ ਦੀ ਪ੍ਰਾਪਤੀ ਸੱਚ ਨਾਲ ਜੁੜਨਾ ਇਹ ਗੁਰੂ ਦੇ ਅਨੁਸਾਰੀ ਹੋ ਕੇ ਮਿਲਣਾ ਇਸ ਇਹੋ ਜੀ ਗੁਰੂ ਜਿਹੜਾ ਸਾਰੀ ਬਾਣੀ ਦਾ ਮਨੋਰਥ ਕੀ ਹੈ ਜੋ ਜਪਜੀ ਸਾਹਿਬ ਜੀ ਦੇ ਪਹਿਲੀ ਪੌੜੀ ਵਿੱਚ ਮਹਾਰਾਜ ਨੇ ਦੱਸਿਆ ਕਹਿੰਦੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਝੂਠ ਵੀ ਕੰਧ ਕਿਵੇਂ ਢੱਠੇ ਤੇ ਸੱਚੇ ਕਿਵੇਂ ਹੋਈਏ ਕਹਿੰਦੇ ਇਹਦੇ ਦੁਆਰਾ ਗੁਰਮੁਖ ਗੁਰੂ ਅਨੁਸਾਰੀ ਹੋ ਕੇ ਹੋ ਸਕੀਦਾ। ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਬਿਨਾਂ ਸੱਚ ਤੋਂ ਇਹ ਸੰਸਾਰ ਕੱਚਾ ਹੈ ਇਹ ਸੰਸਾਰ ਚਲਾਏ ਮਾਣ ਹੈ ਚਲੇ ਜਾਣ ਵਾਲਾ ਹੈ ਝੂਠਾ ਹੈ। ਤੇ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਸ਼ਬਦ ਦੀ ਤੇ ਓਮਕਾਰ ਦੱਖਣੀ ਓਮਕਾਰ ਇਸ ਬਾਣੀ ਦੇ ਵਿਚਾਰ ਗੁਰੂ ਬਾਬਾ ਜੀ ਇਹੀ ਸਾਨੂੰ ਸਮਝਾ ਰਹੇ ਹਨ। ਨਾਮ ਨਾਲ ਜਪਣਾ ਸੌ ਹੱਥ ਰੱਸਾ ਸਿਰੇ ਤੇ ਵੰਡ, ਸਾਰੀਆਂ ਗੱਲਾਂ ਦੀ ਇੱਕ ਗੱਲ, ਨਾਮ ਜਪੀਏ ਸਿਮਰਨ ਕਰੀਏ ਸਤਸੰਗਤ ਵਿੱਚ ਜੁੜੀਏ, ਬਾਣੀ ਬਾਣੇ ਦੇ ਧਾਰਨੀ ਬਣੀਏ, ਅੰਮ੍ਰਿਤ ਛਕੀ ਗੁਰੂ ਵਾਲੇ ਬਣ ਕੇ ਸਿੰਘ ਸਜੀਏ ਸਾਧ ਸੰਗਤ ਜੀਓ। ਇੰਨੇ ਬਚਨ ਇੰਨੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ। ਗੁਰੂ ਬਾਣੀ ਅਥਾਹ ਸਮੁੰਦਰ ਹੈ, ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਆਪ ਜੀ ਨੇ ਬਖਸ਼ ਲੈਣਾ, ਅਸੀਸਾਂ ਦੇਣੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਾਂ ਰਹਿਮਤਾਂ ਵਰਤਾਉਣ, ਔਰ ਬਹੁਤ ਬਹੁਤ ਧੰਨਵਾਦ ਗੁਰੂ ਕੇ ਸਾਰੇ ਪ੍ਰਬੰਧਕਾਂ ਦਾ, ਭਾਈ ਸਾਹਿਬ ਜੀ ਬਲਵੰਤ ਸਿੰਘ ਜੀ ਜਿਨ੍ਹਾਂ ਨੇ ਬਾਣੀ ਦਾ ਪਾਠ ਨਾਲ ਸਰਵਣ ਕਰਾਇਆ, ਸਿੰਘ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਇਕਾਗਰਤਾ ਦੇ ਨਾਲ ਸਰਵਣ ਕੀਤਾ ਹੈ, ਭੁੱਲਾਂ ਗਲਤੀਆਂ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਝਿਆ ਦੂਜਿਆ ਪੜ ਪੜ ਦੂਜਿਆ ਅੰਤ ਨਿਰੰਤਰ ਸਾਚਾ ਗੁਰਮੁਖ ਦੇਖਾ ਸਾਚ ਸੰਭਾਲੇ ਦਿਵਸਾ।